ਹਰਨੀ ਅਤੇ ਮੁਹੰਮਦ ਸਾਹਿਬ। ਇਹ ਮੈਥੋਂ ਮੁਸਲਮਾਨਾਂ ਦਾ ਦੱਸਿਆ ਸੋਹਣਾ। ਸਤਿਗੁਰੂ ਜੀ ਕਿਹਾ, ਜਿਵੇਂ ਸਾਡੇ ਭਾਈਚਾਰੇ ਦਸਮ ਗ੍ਰੰਥ ਵਿੱਚ ਮੁਹੰਮਦ ਸਾਹਿਬ ਦਾ ਮਹਾਮੰਦ ਨਾਮ ਟਿੱਪੀ ਲਾ ਕੰਨਾ ਬਿੰਦੀ ਲਾ ਬਣਾ ਦਿੱਤਾ ਏ, ਤਿਵੇਂ ਮੁਹੰਮਦ ਸਾਹਿਬ ਜੀ ਦੇ ਕੁਝ ਪੁਸ਼ਤਾਂ ਬਾਅਦ ਜਾਪਦਾ ਏ ਮਾਸ ਖਾਣਾ ਰਾਜਮੱਧ ਵਿੱਚ ਪੈ ਖਲੀਫਿਆਂ ਲਿਖ ਦਿੱਤਾ ਏ। ਗੁਰੂ ਸਾਹਿਬ ਤਾਂ ਗ੍ਰੰਥ ਸਾਹਿਬ ਵਿੱਚ ਮੁਹੰਮਦ ਜੀ ਨੂੰ ਤਰਸਵੰਦ ਹੀ ਲਿਖਦੇ ਹਨ। ਅਵਲ ਔਲ ਦੀਨ ਕੋ ਸਾਹਿਬ, ਜ਼ੋਰ ਨਹੀਂ ਫੁਰਮਾਵੈ। ਅਤੇ ਜਨਮ ਸਾਖੀ ਗੁਰੂ ਨਾਨਕ ਦੀ ਵਿੱਚ ਲਿਖਿਆ ਹੈ, ਸਾਰੀ ਉਮਰ ਮੁਹੰਮਦ ਸਾਹਿਬ ਸੇਰ ਜਵਾਂ ਦਾ ਖਾਇਆ, ਡਰਦੇ ਰਹੇ ਖੁਦਾ ਤੋਂ, ਨਹੀਂ ਗਲਾ ਕਟਾਇਆ। ਸਤਿਗੁਰੂ ਜੀ ਕਿਹਾ, ਤਰਨ ਸਿੰਘਾ, ਤੂੰ ਪੜ੍ਹਿਆ ਹੋਵੇਗਾ ਆਲਮ ਜੀ ਮਾਸ ਖੰਡਨ ਪ੍ਰਬੋਧ ਵਿੱਚ ਇਬਰਾਹੀਮ ਸਾਹਿਬ ਦੇ ਮੋਹ ਜਜਿਆਂ ਵਿੱਚ ਇੱਕ ਕਹਾਣੀ ਸੱਚੀ ਵਾਰਤਾ ਲਿਖੀ ਹੈ ਕਿ ਜੰਗਲ ਵਿੱਚ ਸ਼ਿਕਾਰੀ ਨੇ ਹਰਨੀ ਬੱਚਿਆਂ ਵਾਲੀ ਫਸਾਈ ਅਤੇ ਹਰਨੀ ਖੁਦਾ ਅੱਗੇ ਪੁਕਾਰ ਕੀਤੀ, ਮੇਰੀ ਸਹਾਇਤਾ ਹੋਵੇ, ਮੇਰੇ ਦੋ ਬੱਚੇ ਸਜਾਏ ਹਨ, ਉਹ ਮਰ ਜਾਣਗੇ। ਤਾਂ ਹਜ਼ਰਤ ਮੁਹੰਮਦ ਨੂੰ ਖੁਦਾ ਵੱਲੋਂ ਆਵਾਜ਼ਾ ਹੋਇਆ, ਤੂੰ ਵੇਲੇ ਦਾ ਹਾਦੀ ਹੈ, ਜੰਗਲ ਵਿੱਚ ਜਾ, ਹਰਨੀ ਨੂੰ ਬਚਾ। ਤਾਂ ਮੁਹੰਮਦ ਜੀ ਆਪਣੀ ਲੱਤ ਫਾਹੀ ਵਿੱਚ ਫਸਾ ਹਰਨੀ ਨੂੰ ਭਜਾ ਦਿੱਤਾ। ਹਰਨੀ ਬੱਚਿਆਂ ਨੂੰ ਜਾ ਕੇ ਦੱਸਿਆ, ਮੁਹੰਮਦ ਜੀ ਨੇ ਆਪਣੀ ਲੱਤ ਫਸਾ ਮੈਨੂੰ ਤੁਹਾਡੇ ਲਈ ਛੁਡਾਇਆ ਹੈ। ਤਾਂ ਬੱਚਿਆਂ ਕਿਹਾ, ਅਸੀਂ ਉਸ ਦੇ ਨਾਲ ਹੀ ਮਰਾਂਗੇ ਜਿਸ ਸਾਡੇ ਲਈ ਆਪਣੀ ਜਾਨ ਜੋਖਮ ਵਿੱਚ ਪਾਈ ਹੈ। ਹਰਨੀ ਦੇ ਬੱਚੇ ਮੁਹੰਮਦ ਜੀ ਕੋਲ ਆਏ ਤਾਂ ਏਤਨੇ ਨੂੰ ਸ਼ਿਕਾਰੀ ਪੀ ਆਇਆ, ਉਸ ਸਾਰਾ ਮਾਜਰਾ ਸੁਣਿਆ ਅਤੇ ਮੁਹੰਮਦ ਜੀ ਦਾ ਮਰੀਦ ਹੋ ਗਿਆ ਅਤੇ ਅੱਗੋਂ ਲਈ ਸ਼ਿਕਾਰ ਦਾ ਵਿਹਾਰ ਛੱਡ ਦਿੱਤਾ। ਇਮਾਨ ਆਪ ਦਈਦਾ ਹੈ। ਮੈਂ ਅਰਜ਼ ਕੀਤੀ, ਸੱਚੇ ਪਾਤਸ਼ਾਹੋ, ਮੈਂ ਇੱਕ ਕਿਤਾਬ ਉਰਦੂ ਵਿੱਚ ਜਗਦਾ ਚਾਨਣ ਪਸਰੂਰ ਦੇ ਅਹਿਮਦੀ ਲੋਕਾਂ ਤੋਂ ਲੈ ਪੜ੍ਹੀ ਸੀ। ਉਸ ਵਿੱਚ ਲਿਖਿਆ ਸੀ, ਮੁਹੰਮਦ ਜੀ ਜਿਸ ਗੋਲੀ ਦੇ ਥਣ 'ਤੇ ਪਲੇ ਸੀ, ਇੱਕ ਪੀਂਦੇ ਸੀ, ਦੂਜਾ ਉਸੇ ਦੇ ਬਾਲਕ ਲਈ ਛੱਡ ਦਿੰਦੇ ਸੀ, ਅਤੇ ਇੱਕ ਜੰਗ ਵਿੱਚ ਘੇਰੇ ਸਮੇਂ ਉਹਨਾਂ ਆਪਣੇ ਜਵਾਈ ਹਜ਼ਰਤ ਅਲੀ ਜੋ ਚੌਥੇ ਯਾਰ ਪੀ ਸੀ, ਅਬੂ ਬਕਰ ਉਮਰ ਅਤੇ ਅਸਮਾਨ ਗਣੀ ਆਦਿ ਵਿੱਚੋਂ ਉਹਨਾਂ ਨੂੰ ਪੱਕੀ ਕੀਤੀ ਸੀ, ਜੇ ਮੈਂ ਸ਼ਹੀਦ ਹੋ ਜਾਵਾਂ ਤਾਂ ਆਹ ਅਮਾਨਤ ਉਹਨਾਂ ਲੋਕਾਂ ਨੂੰ ਜ਼ਰੂਰ ਦੇਣੀ ਜਿਨ੍ਹਾਂ ਦੀ ਮੈਂ ਰੱਖੀ ਹੈ, ਭਾਵੇਂ ਉਹ ਮੇਰੇ ਮਾਰਨ ਨੂੰ ਚੜ੍ਹ ਆਏ ਹਨ। ਤਾਂ ਅਲੀ ਜੀ ਕਿਹਾ, ਉਹ ਤੇ ਆਪ ਦੀ ਜਾਨ ਦੇ ਵੈਰੀ ਹੋ ਆਏ ਹਨ ਅਤੇ ਆਪ ਅਮਾਨਤਾਂ ਉਹਨਾਂ ਨੂੰ ਦੇਣੀਆਂ ਸਾਨੂੰ ਪੱਕੀ ਕਰਦੇ ਹੋ। ਤਾਂ ਮੁਹੰਮਦ ਸਾਹਿਬ ਕਿਹਾ ਸੀ, ਜਾਨ ਵੈਰੀ ਜੋਰੀ ਅਤੇ ਧੋਖਾ ਕਰਕੇ ਲੈ ਸਕਦੇ ਹਨ, ਪਰ ਇਮਾਨ ਆਪਣਾ ਆਪ ਦਈਦਾ ਏ, ਕੋਈ ਨਹੀਂ ਲੈ ਸਕਦਾ। ਇਸ ਲਈ ਤੁਸਾਂ ਅਮਾਨਤਾਂ ਜ਼ਰੂਰ ਦੇਣੀਆਂ, ਕਿਉਂਕਿ ਹੱਕ ਵਿਰੋਧੀ ਨੂੰ ਵੀ ਦੇਣ ਦਾ ਖੁਦਾ ਵੱਲੋਂ ਹੁਕਮ ਹੈ। ਇਹ ਸੁਣ ਸਤਿਗੁਰੂ ਜੀ ਵਿਸਮਾਦ ਦੇ ਰੂਪ ਵਿੱਚ ਹੋ ਬਚਨ ਕੀਤਾ, ਤਰਨ ਸਿੰਘਾ, ਜੇ ਹੋ ਸਕੀ ਤਾਂ ਇਹੋ ਜਿਹੀ ਚਰਚਾ ਹੋਈ ਲਿਖ ਦੇਈ, ਕਿਤੇ ਕਦੀ ਕਿਸੇ ਮਨ ਦੇ ਪਰਚੇ 'ਤੇ ਹੱਕੀ ਪਾਰਖੂ ਦੇ ਕੰਮ ਆਵੇਗੀ, ਮੈਂ ਸੋ ਬਚਨ ਮੰਨਿਆ ਹੈ। ਮਾਲਕੀ ਲਈ ਗਰੁੱਪ ਵਧੇ। ਸਤਿਗੁਰੂ ਜੀ 15 ਮਾਘ ਜੱਗ ਮਲੇਰੇ ਦੇ ਬੰਗਲੇ ਸਭ ਖਰੀਦੇ ਪਿੰਡਾਂ ਦੇ ਸਿੱਖ ਸੱਦੇ ਅਤੇ ਕਿਹਾ ਕਿ ਸਭ ਆਪੋ ਆਪਣੇ ਗਰੁੱਪ ਬਣਾਓ, ਜਿੱਥੇ ਸਮੇਤ ਪਿਛਲੀ ਮਾਲਕੀ ਲੈਣੀ ਹੈ, ਅਤੇ ਦੱਸੋ ਅਤੇ ਲਿਖ ਦਿਓ ਕਿ ਨਹਿਰੀ ਨਿਰੀ ਕੇ ਬਰਾਨੀ ਵੀ ਹਿੱਸੇ ਆਉਂਦੀ ਲੈਣੀ ਹੈ ਜਾਂ ਨਹੀਂ ਲੈਣੀ। ਕੰਬੋਆਂ ਅਤੇ ਸੈਣੀਆਂ ਦੇ ਛੋਟੇ ਖਰੀਦਦਾਰਾਂ ਨੂੰ ਮੈਂ ਆਪਣੀ ਮਰਜ਼ੀ ਨਾਲ ਦੇਣੀ ਹੈ। ਜਲੰਧਰ ਤੇ ਦਿੱਲੀ ਹਾਕਮਾਂ ਨੂੰ ਮਿਲ ਮੈਂ ਉਤਨਾ ਤੇ ਉਸ ਤਰ੍ਹਾਂ ਦਾ ਸਾਂਭਾ ਕਰਾ। ਇਹਨਾਂ ਪਿੰਡਾਂ ਵਿੱਚ ਸਿੱਖਾਂ ਨੂੰ ਵਸਾਉਣ ਦਾ ਮਤ ਹੋਰ ਲੋਕ ਸਰਕਾਰ ਸਾਡੇ ਪਿੰਡਾਂ ਵਿੱਚ ਵਾੜ ਦੇਵੇ। ਇਹ ਭਾਵੇਂ ਕੁਝ ਆਉਣ ਭਾਵੇਂ ਸਮੇਂ ਦਾ ਫਿਕਰ ਏ, ਪਰ ਮੈਂ ਵੇਲੇ ਨਾਲ ਕਰਨਾ ਹੈ। ਮੁਨਸ਼ੀ ਬਲਰਾਜ ਸਿੰਘ ਅਤੇ ਅਵਤਾਰ ਸਿੰਘ ਅਤੇ ਸਰਦਾਰ ਤੇਜਾ ਸਿੰਘ ਜੀ ਨੂੰ ਲਿਖਣ 'ਤੇ ਲਾਇਆ। ਸਿੱਖਾਂ ਵੱਖ ਵੱਖ ਬੈਠ ਮਨ ਮਿਲਦੇ ਗਰੁੱਪ ਬੱਧੇ ਅਤੇ ਅੰਗੂਠੇ ਲਾ ਦਿੱਤੇ ਕਿ ਅਸਾਂ ਫਲਾਣੇ ਫਲਾਣੇ ਇਕੱਠਿਆਂ ਰਹਿਣਾ ਹੈ। ਫਿਰ ਸਤਿਗੁਰੂ ਜੀ ਪੁੱਛਿਆ, ਤੁਸੀਂ ਆਪੋ ਵੰਡੋਗੇ ਕਿ ਮੇਰੀ ਲੋੜ ਪਵੇਗੀ? ਗਿਣਤੀ ਤਾਂ ਤੁਹਾਨੂੰ ਇਹ ਤਿੰਨੇ ਲਿਖਤੀ ਕਰ ਦੇਣਗੇ। ਕਿੰਨੀ ਕਿੰਨੀ ਕਿਸੇ ਗਰੁੱਪ ਨੂੰ ਜ਼ਮੀਨ ਆਉਂਦੀ ਹੈ ਤਾਂ ਸਭ ਨੇ ਕਿਹਾ, ਸਾਥੋਂ ਨਹੀਂ ਇਹ ਵੰਡ ਅਤੇ ਠੁੱਕ ਹੋਣਾ, ਆਪ ਜਿੱਥੇ ਦਿਓਗੇ ਲਵਾਂਗੇ। ਸਤਿਗੁਰੂ ਜੀ ਕਿਹਾ, ਅੰਗੂਠੇ ਲਾ ਦਿਓ ਕਿ ਤੇਰੀ ਦਿੱਤੀ ਗਰੁੱਪ ਅਨੁਸਾਰ ਜ਼ਮੀਨ ਖਰੀਦੀ ਅਤੇ ਮਾਲਕੀ ਮਗਰੋਂ ਆਈ ਵੀ ਲਵਾਂਗੇ। ਤਾਂ ਸਭ ਨੇ ਅੰਗੂਠੇ ਲਾ ਦਿੱਤੇ ਅਤੇ ਸਤਿਗੁਰੂ ਜੀ ਵਿਦਾ ਹੋਏ ਦਿੱਲੀ, ਭੈਣੀ ਸਾਹਿਬ ਅਤੇ ਜਲੰਧਰ ਨੂੰ। ਸਤਿਗੁਰੂ ਜੀ ਸੰਤ ਆਲਾ ਸਿੰਘ ਜੀ ਅਤੇ ਸੰਤ ਰੱਲਾ ਸਿੰਘ ਦੀ ਸਿਫਤ ਬੰਗਲੇ ਭੀ ਇਸ ਦਿਨ ਕੀਤੀ ਅਤੇ ਅੱਗੇ ਭੀ ਕਿਹਾ ਕਰਦੇ ਕਿ ਇਹ ਦੋਨੋਂ ਸੰਤ ਨਾਮਧਾਰੀ ਪੰਥ ਦੇ ਥੰਮ ਹਨ। ਸਾਧ ਸੰਗਤ ਨੇ 22 ਮਾਘ ਨੂੰ ਵਰਖਾ ਹੁੰਦੀ ਵਿੱਚ ਸਭ ਨਗਰੀ ਬਸੰਤ ਦਾ ਮੇਲਾ ਕੜਾਹ ਪ੍ਰਸ਼ਾਦ ਕਰ ਦੀਵਾਨ ਲਾ ਕੀਤਾ ਅਤੇ ਮੀਂਹ ਪਿਆ, ਪਰਮੇਸ਼ੁਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ ਆਦਿ ਸ਼ਬਦ ਪੜ੍ਹੇ ਅਤੇ ਬਾਬਾਣੀਆਂ ਕਹਾਣੀਆਂ ਵੀ ਕੀਤੀਆਂ ਜੋ ਮੈਂ ਇਹਨਾਂ ਸੰਤਾਂ ਅਤੇ ਹੋਰ ਸੰਤ ਗੋਸ਼ਟੀ ਵਿੱਚੋਂ ਹੋਰ ਸਾਧਾਂ ਬਾਬਤ ਸੁਣਿਆ ਉਹਨਾਂ ਦੇ ਸੇਵਕਾਂ ਤੋਂ ਸੋ ਲਿਖਦਾ ਹਾਂ। ਨਾਮ ਜਪ ਜਨਮ ਸਵਾਰ ਲੈ। ਸੰਤ ਰੱਲਾ ਸਿੰਘ ਜੀ ਤਾਜੋ ਕੇ ਜ਼ਿਲ੍ਹਾ ਹੁਸ਼ਿਆਰਪੁਰ, ਸੰਤ ਨੱਥਾ ਸਿੰਘ ਜੀ ਪਤੰਗ ਦੀ ਸੰਗਤ ਤੋਂ ਸੁਧਰੇ ਅਤੇ ਕੁਝ ਚਿਰ ਸਾਥ ਰਹੇ ਸੇਵਾ ਸੰਗਤ ਸੈਲ ਰਟਨ ਵੀ ਕੀਤਾ। 97 ਚੱਕ ਲੈਲਪੁਰ ਭੋਰਾ ਭੋਏ ਚ ਪੁੱਟ ਕੁਝ ਚਿਰ ਬੰਦਗੀ ਵੀ ਕੀਤੀ ਅਤੇ ਸ੍ਰੀ ਭੈਣੀ ਸਾਹਿਬ ਵੀ ਰਹੇ। ਸਤਿਗੁਰੂ ਜੀ ਸੰਤ ਰੱਲਾ ਸਿੰਘ ਜੀ ਦੀ ਸੰਗਤ ਵੀ ਕੁਝ ਚਿਰ ਆਪਣੇ ਸਾਹਿਬਜ਼ਾਦਿਆਂ ਨੂੰ ਸਵਾਮੀ ਤਖਤ ਸਿੰਘ ਜੀ ਤਰ੍ਹਾਂ ਕੋਲ ਰੱਖ ਕਰਾਈ। ਇਹ ਜਾਣ ਕਿ ਜਿਵੇਂ ਗਰਮੀ ਵਿੱਚ ਜਿੰਨੇ ਸੰਘਣੇ ਗਾਹੜੇ ਅਤੇ ਬਹੁਤ ਦੂਰ ਤੱਕ ਸਾਏ ਵਾਲੇ ਬ੍ਰਿਸ਼ ਦੇ ਤਲੇ ਬਚਾਅ ਸੁੱਖ ਧੁੱਪ ਵੱਲੋਂ ਹੁੰਦਾ ਹੈ, ਤਿਵੇਂ ਹੀ ਚੰਗੇਰੇ ਸਾਧੂ ਦੀ ਸੰਗਤ ਤੋਂ ਲਾਭ ਹੁੰਦੇ ਨੇ। ਸੰਤ ਜੀ ਮੰਡੀ ਵੀ ਕੁਝ ਚਿਰ ਰਹੇ। ਰਾਜੇ ਏਕ ਸਮੇਂ ਅਰਜ ਕਰ ਮੰਦਰਾਂ ਵਿੱਚ ਸੱਦ ਪੁੱਛਿਆ, ਕਿਵੇਂ ਰਾਜ ਕਾਇਮ ਰਹੇ, ਕੋਈ ਕਲੇਸ਼ ਵੀ ਨਾ ਜਾਪੇ, ਤੁਸੀਂ ਸਾਧੂ ਹੋ, ਕੋਈ ਮਤ ਜਾਂ ਵਰ ਦਿਓ। ਸੰਤ ਜੀ ਕਿਹਾ, ਤੂੰ ਦੇਵੀ ਦੇਵਤਿਆਂ ਦਾ ਉਪਾਸ਼ਕ ਹੈ, ਇਹੋ ਜਿਹੇ ਵਰ ਉਹਨਾਂ ਤੋਂ ਹੀ ਮੰਗ। ਹਾਂ, ਮੁਕਤ ਜੁਗਤ ਲੋੜੇ ਤਾਂ ਗੁਰੂ ਪਾਸੋਂ ਹੱਥ ਜੋੜ ਅਸੀਂ ਲੈ ਦਵਾ ਸਕਦੇ ਹਾਂ। ਅਤੇ ਸੰਤਾਂ ਕਿਹਾ, ਮੈਂ ਅਨਪੜ੍ਹ ਹਾਂ, ਤੂੰ ਇਹੋ ਜਿਹੀਆਂ ਜੁਗਤਾਂ ਵਿਦਵਾਨਾਂ ਤੋਂ ਪੁੱਛ। ਫਿਰ ਰਾਜੇ ਕਿਹਾ, ਤੁਸੀਂ ਕੁਝ ਤਾਂ ਕਹੋ। ਸੰਤ ਜੀ ਕਿਹਾ, ਸ਼ੁਕਰ ਕਰ, ਤੇਰਾ ਵਾਧੂ ਧੰਦਾ ਘਟਣ ਲੱਗਾ ਏ। ਰਾਜ ਦੁੱਖ ਰੂਪੀ ਹੈ, ਕੁਝ ਚਿਰ ਬੇਫਿਕਰ ਹੋ, ਨਾਮ ਜਪ ਜਨਮ ਸਵਾਰ ਲੈ। ਅੰਨ ਬਸਤਰ ਘਰ ਬਸੇਰਾ ਤੇਰੇ ਜੋਗਾ ਬਥੇਰਾ ਰਹੇਗਾ। ਸੁਣ, ਰਾਜੇ ਚਰਨਾਂ 'ਤੇ ਮੱਥਾ ਟੇਕਿਆ। ਮਜ਼ਹਬਾਂ ਰਹਿਤਾਂ ਤੋਂ ਉੱਪਰ। 97 ਚੱਕ ਰਹਿਣ ਸਮੇਂ ਇੱਕ ਦਿਨ ਸੰਤ ਜੀ ਖੂਹੀ ਤੋਂ ਜਲ ਲੈਣ ਗਏ ਅਤੇ ਮੀਂਹ ਹਨੇਰੀ ਵਿੱਚ ਘਿਰੀ ਇੱਕ ਅੰਨੀ ਮਾਈ ਦੇਖੀ ਜਿਸ ਦਾ ਪਾਣੀ ਦਾ ਘੜਾ ਕੋਲ ਧਰਿਆ ਪਿਆ ਅਤੇ ਉਹ ਰੋ ਰਹੀ ਸੀ। ਸੰਤ ਜੀ ਨੇ ਉਸ ਮਾਈ ਦਾ ਜਲ ਭਰਿਆ ਭਾਂਡਾ ਆਪਣੇ ਸਿਰ 'ਤੇ ਚੁੱਕ ਲਿਆ ਤੇ ਮਾਈ ਨੂੰ ਉਂਗਲੀ ਫੜਾ ਉਸ ਦੇ ਘਰ ਸਹਿਜ ਨਾਲ ਝੱਖੜ ਵਿੱਚੋਂ ਪਚਾ ਫੇਰ ਆਪ ਆ ਜਲ ਆਪਣਾ ਗੜਵਾ ਮਾਂਜ ਭਰਿਆ। ਲੋਕਾਂ ਦੇਖਣ ਵਾਲਿਆਂ ਕਿਹਾ ਤੁਸਾਂ ਦੇ ਮੂੰਹ ਵਿੱਚ ਮਾਈ ਚੂੜੀ ਦੇ ਭਾਂਡੇ ਦਾ ਜਲ ਉਛਲ ਉਛਲ ਪੈਂਦਾ ਅਸਾਂ ਦੇਖਿਆ ਹੈ, ਹੁਣ ਅਸਾਂ ਤੁਹਾਡੇ ਨਾਲ ਨਹੀਂ ਵਰਤੋਂ ਕਰਨੀ। ਤਾਂ ਸੰਤ ਜੀ ਉੱਤਰ ਦਿੱਤਾ, ਮੈਂ ਤੇ ਅੱਗੇ ਤੁਹਾਡੇ ਨਾਲੋਂ ਵਰਤੋਂ ਛੱਡ ਅੱਡ ਕੁਟੀਆ ਪਾ ਹੋ ਬੈਠਾ ਹੋਇਆ ਹਾਂ, ਇਹ ਕਿਹੜੀ ਤੁਸੀਂ ਉਚੇਚੀ ਆਖੀ ਏ। ਮੈਂ ਮਜ਼ਬਾਂ ਕਸਬਾਂ ਵਿੱਚੋਂ ਅਤੇ ਉਤਲੀਆਂ ਰਹਿਤਾਂ ਤੋਂ ਅੱਗੇ ਹੀ ਲਾਂਭੇ ਬੈਠਾ ਹਾਂ, ਤੁਸੀਂ ਆਪਣਾ ਸਾਂਭਾ ਸਾਂਭ ਰੱਖੋ। ਮੈਂ ਮਾਈ ਦਾ ਤਰਸ ਕਰ ਕੁਝ ਖੱਟਿਆ ਹੈ, ਤੁਸੀਂ ਹੱਟਾਂ 'ਤੇ ਬਹਿ ਇੱਕੇ ਪਿਆਲੇ ਪੀ ਘਾਟਾ ਪਾ ਆਉਂਦੇ ਹੋ। ਸੁਣ ਸਭ ਚੁੱਪ ਕਰ ਚਲੇ ਗਏ। ਨਿਰਧਨ ਦੀ ਸੇਵਾ। ਸੰਤਾਲਾ ਸਿੰਘ ਜੀ ਟਿੱਬੀ ਰਹਿਣ ਸਮੇਂ ਇੱਕ ਦਿਨ ਕਵੇਲੇ ਖਰਾਸ ਬੈਠੀ ਬੁੱਢੀ ਰੰਡੀ ਰੋਂਦੀ ਸੁਣੀ। ਮਾਈ ਚੂੜੀ ਰੋਵੇ ਅਤੇ ਕਵੇ, ਜੇ ਮੇਰਾ ਪੀ ਕੋਈ ਹੁੰਦਾ ਤਾਂ ਦਾਣੇ ਪੀ ਦਿੰਦਾ, ਅੱਜ ਮੈਂ ਕੀ ਪਕਾ ਰਾਤ ਨੂੰ ਖਾਵਾਂਗੀ। ਮੇਰੇ ਤਰਲੇ ਕਰਦਿਆਂ ਖਰਾਸ ਤੋਂ ਜੋਗ ਜੱਟ ਲੈ ਗਿਆ ਹੈ, ਤਰਸ ਨਹੀਂ ਸੋ ਕੀਤਾ। ਸੰਤ ਜੀ ਮਾਈ ਤੋਂ ਦਾਣਿਆਂ ਦਾ ਗੋਹਲਾ ਫੜ ਕਿਹਾ, ਮਾਈ ਤੂੰ ਘਰ ਚੱਲ, ਇੰਨਾ ਆਟਾ ਤੈਨੂੰ ਮੈਂ ਪਹੁੰਚਾ ਦਿੰਦਾ ਹਾਂ। ਸੰਤ ਜੀ ਆਪਣੇ ਘਰੋਂ ਉਹ ਗੋਹਲਾ ਆਟੇ ਦਾ ਭਾਰ ਮਾਈ ਵੱਲ ਜਾ ਦਿੱਤਾ ਅਤੇ ਕਿਹਾ, ਤੂੰ ਅੱਠਾਂ ਦਿਨਾਂ ਦੇ ਖਾਣ ਜੋਗੇ ਦਾਣੇ ਮੈਨੂੰ ਦੇ, ਮੈਂ ਤੈਨੂੰ ਦੂਜੇ ਚੌਥੇ ਦਿਨ ਆਟਾ ਪਹੁੰਚਾ ਦਿਆਂਗਾ ਸਾਰਾ, ਅਤੇ ਫੇਰ ਅੱਗੋਂ ਹੋਰ ਦਾਣੇ ਲੈ ਜਾਵਾਂਗਾ। ਮਾਈ ਦਾਣੇ ਛਿੱਕੂ ਭਰ ਦਿੱਤੇ। ਸੰਤ ਜੀ ਰੋਜ਼ ਚੱਕੀ ਪੀਂਦੇ ਅਤੇ ਦੂਜੇ ਤੀਜੇ ਦਿਨ ਉਸ ਮਾਈ ਵੱਲ ਆਟਾ ਪਹੁੰਚਾ ਆਉਂਦੇ। ਕਿਸੇ ਸਿੱਖ ਦੇਖ ਲਿਆ ਕਿ ਸੰਤ ਜੀ ਖਰਾਸੋਂ ਪੀ ਦੇਣ ਨਾਲੋਂ ਆਪ ਚੱਕੀ ਦਾਣੇ ਪੀ ਦੇਣ ਨੂੰ ਚੰਗਾ ਜਾਣ ਨਿਰਧਨ ਦੀ ਸੇਵਾ ਕਰਦੇ ਹਨ। ਉਸ ਸਿੱਖ ਸੰਤਾਂ ਨੂੰ ਕਿਹਾ, ਮੇਰਾ ਨੇਮ ਹੋਇਆ, ਉਸ ਮਾਈ ਦੇ ਦਾਣੇ ਮੈਂ ਸਦਾ ਖਰਾਸੇ ਪੀ ਉਸ ਦੇ ਘਰ ਪਹੁੰਚਾਇਆ ਕਰਾਂਗਾ, ਅਤੇ ਪਿਛਲੀ ਗਾਫਲੀ ਦੀ ਮਾਫ਼ੀ ਮੰਗੀ। ਸੰਤ ਜੀ ਉੱਤਰ ਦਿੱਤਾ, ਇਹ ਮਾਫ਼ੀ ਵਾਲੀ ਕਿਹੜੀ ਗੱਲ ਏ, ਇਹ ਤਾਂ ਕਾਫ਼ੀ ਆਮਦਨ ਵਾਲਾ ਵੱਲ ਏ। ਭਲਾ ਹੋਇਆ ਜੇ ਮੈਂ ਇਹ ਚਾਰ ਦਿਨ ਨਿਰਧਨ ਦੀ ਸੇਵਾ ਦਾ ਲਾ ਲਿਆ ਏ, ਅਤੇ ਭਲਾ ਹੋਇਆ ਜੇ ਤੈਨੂੰ ਸਮਝ ਪਈ ਹੈ ਕਿ ਥੋੜ੍ਹੇ ਦੀ ਸੇਵਾ ਬੜੀ ਲਾਹੇ ਵਾਲੀ ਹੁੰਦੀ ਏ। ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ। ਇੱਕ ਸਿੱਖ ਅੱਖੀਂ ਡਿੱਠੀ ਵਾਰਤਾ ਸੰਤ ਸੁੰਦਰ ਸਿੰਘ ਜੀ ਭੂਰੀ ਵਾਲਿਆਂ ਦੀ ਸੁਣਾਈ। ਸਤਸੰਗ ਗੋਸ਼ਟ ਕਰਦਿਆਂ ਇੱਕ ਸਮੇਂ ਰਾਮ ਸਰ ਕੰਢੇ ਭੈਣੀ ਸਾਹਿਬ, ਇੱਕ ਮੇਲੇ ਸਮੇਂ ਇੱਕ ਬੀਬੀ ਬਹੁਤ ਸੁੰਦਰ ਜਵਾਨ ਅੱਲੜ ਹੱਥ ਜੋੜ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਹਜ਼ੂਰ ਖੜ੍ਹੀ ਅਤੇ ਬੜੀ ਦੁਖੀ ਸੁਭਾਅ ਹੋਇਆ, ਦਿਲ ਦੱਸਣ ਹਿੱਤ ਅੱਖਾਂ ਤੋਂ ਹੰਝੂਆਂ ਦੀ ਝੜੀ ਲਾ ਦਿੱਤੀ ਅਤੇ ਕਿਹਾ, ਉਹ ਹੁਣ ਮੁਨਕਰ ਹੋ ਗਏ ਨੇ। ਸਤਿਗੁਰੂ ਜੀ ਪੁੱਛਿਆ, ਕੌਣ? ਉਸ ਬੀਬੀ ਕਿਹਾ, ਮੈਂ ਭਾਵੇਂ ਖੂਹ ਵਿੱਚ ਪੈ ਕੇ ਮਰ ਜਾਵਾਂ ਪਰ ਉਹਨਾਂ ਦਾ ਨਾਮ ਨਹੀਂ ਲੈਣਾ, ਕਿਉਂਕਿ ਨਾਮ ਲਿਆ ਫਾਇਦਾ ਕੋਈ ਨਹੀਂ ਅਤੇ ਮੇਰਾ ਵਾਅਦਾ ਉਹਨਾਂ ਨਾਲ ਕੀਤਾ ਟੁੱਟ ਜਾਂਦਾ ਏ। ਤਾਂ ਸਤਿਗੁਰੂ ਜੀ ਕਿਹਾ, ਬੀਬੀ ਉਹ ਪਿਆਰ ਪਵੰਦ ਵਿੱਚ ਨਹੀਂ ਰਹੇ। ਤਾਂ ਉਸ ਬੀਬੀ ਕਿਹਾ, ਮੈਂ ਹੀ ਉਹਨਾਂ ਨਾਲ ਪ੍ਰੇਮ ਪਹਿਲੋਂ ਕੀਤਾ ਅਤੇ ਕਹਿ ਮਨਾਇਆ ਸੀ, ਨਿਭਾਵਾਂਗੀ। ਹੁਣ ਮੈਂ ਆਸ਼ਕਾਂ ਦੀ ਬਾਜ਼ੀ ਆਪਣੇ ਦਮ ਨਾਲ, ਅਗਲੇ ਨੂੰ ਰੱਬ ਸਿਆਣੇ ਵਰਤ ਨਿਭਾ ਆਪਣੀ ਜਾਨ 'ਤੇ ਪਾ ਨਿਭਣਾ ਏ। ਪ੍ਰੇਮ ਦੀ ਤੰਦ ਨੂੰ ਹੁਜਕਾ ਨਹੀਂ ਲੱਗਣ ਦੇਣਾ ਚਾਹੁੰਦੀ, ਆਪ ਕਿਰਪਾ ਕਰੋ, ਕਿਸੇ ਦੇ ਮਨ ਵਿੱਚ ਵੱਸੋ, ਮੇਰਾ ਸਮਾਜ ਵਿੱਚ ਪਰਦਾ ਬਣੇ ਅਤੇ ਮੂੰਹ ਸੁਰਖਰੂ ਰਹੇ, ਆਪ ਦੀ ਸਾਧ ਸੰਗਤ ਦਾ ਦਰਸ਼ਨ ਕਰਦੀ ਰਵਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ ਹੌਕਾ ਭਰ ਨੇਤਰ ਮੂੰਦ ਲਏ ਅਤੇ ਬੀਬੀ ਹੱਥ ਜੋੜੀ ਸਾਵੇਂ ਹੀ ਖੜੀ ਰਹੀ। ਸਤਿਗੁਰੂ ਜੀ ਕਿਹਾ, ਬੀਬੀ ਸਤਿਗੁਰੂ ਹੀ ਹੈ ਬੁਰਿਆਂ ਦੇ ਹਰ ਕਾਜ ਸਵਾਰੇ ਵਾਲਾ, ਕੋਈ ਤੇਰਾ ਪੱਖ ਕਰੇ ਤੇ ਕਰੇ, ਆਪ ਉਹਨਾਂ ਦੇ ਮਨ ਮਿਹਰ ਪਾਵੇ ਜਾਂ ਹੋਰਸ ਨੂੰ ਤੇਰਾ ਦਰਦਾ ਆਵੇ ਅਤੇ ਤੇਰੀ ਪੱਤ ਨੂੰ ਕੋਈ ਆਪਣੀ ਦੁਰਗਤ ਕਰਾਵੇ। ਸਤਿਗੁਰੂ ਜੀ ਦੇ ਮੁੱਖ ਤੋਂ ਇਹ ਬਚਨ ਸੁਣਦਿਆਂ ਹੀ ਸੰਤ ਭੂਰੀ ਵਾਲੇ ਆਪਣੇ ਗਲ ਵਿੱਚ ਕੱਪੜਾ ਪਾਈ, ਬੀਬੀ ਤੋਂ ਜਰਾ ਪਛੇਰੇ ਹੋ ਸਤਿਗੁਰੂ ਜੀ ਦੇ ਹਜ਼ੂਰ ਖੜੋ ਗਏ ਅਤੇ ਭਰੇ ਗਲੇ ਨਾਲ ਮਸਾਂ ਜਿਹੇ ਬੋਲੇ ਕਿ ਹੇ ਸੱਚੇ ਪਾਤਸ਼ਾਹ ਹੋ, ਸਭ ਮੇਰਾ ਕਸੂਰ ਹੈ ਅਤੇ ਮੈਂ ਇਸ ਦੀ ਸਜ਼ਾ ਮਨਜ਼ੂਰ ਕਰਦਾ ਹਾਂ। ਸਤਿਗੁਰੂ ਜੀ ਕਿਹਾ, ਹੱਛਾ ਸੰਤ ਜੀ, ਆਪ ਦੀ ਰਜ਼ਾ, ਮੈਂ ਕੀ ਕਹਾਂ, ਕਿੱਧਰ ਜਾਵਾਂ ਤਾਂ ਤੁਸੀਂ ਇਸ ਬੀਬੀ ਨੂੰ ਬਾਹੋਂ ਫੜ ਲੈ ਜਾਵੋ। ਸੰਤ ਜੀ ਉਸ ਬੀਬੀ ਨੂੰ ਆਪਣੇ ਡੇਰੇ ਲਿਆ ਬਹਾਇਆ ਅਤੇ ਕਿਸੇ ਦੇ ਮੱਥੇ ਨਾ ਲੱਗੇ। ਕਿਸੇ ਨੇ ਬੀਬੀ ਦੇ ਉਸ ਮਿੱਤਰ ਨੂੰ ਜਾ ਦੱਸਿਆ, ਤੇਰੇ ਪਰਦੇ ਰੱਖਣ ਪਾਰੋਂ ਬੀਬੀ ਨੇ ਕਿਹਾ ਹੈ ਮਰ ਤੇ ਜਾਵਾਂ ਪਰ ਉਹਨਾਂ ਦਾ ਨਾਮ ਨਹੀਂ ਲੈਣਾ, ਕਿਉਂਕਿ ਮੈਂ ਉਹਨਾਂ ਨਾਲ ਪਹਿਲੋਂ ਪਿਆਰ ਕੀਤਾ ਹੈ ਅਤੇ ਕਿਹਾ ਹੋਇਆ ਹੈ ਨਿਭਾਵਾਂਗੀ। ਅਤੇ ਸਤਿਗੁਰੂ ਜੀ ਦੇ ਕਹਿਣ 'ਤੇ ਕਿਸੇ ਦੇ ਮਨ ਰਾਮ ਵਸੇ ਤੇਰਾ ਦਰਦ ਆਵੇ, ਇੱਕ ਸੰਤ ਨੇ ਉਸ ਨੂੰ ਮਨਜ਼ੂਰ ਕਰ ਲਿਆ ਏ। ਜਾਪਦਾ ਏ ਧੀ ਜਾਣ ਹੀ ਸੰਭਾਲੇਗਾ। ਉਹ ਪ੍ਰੇਮੀ ਦੌੜਿਆ ਅਤੇ ਸੰਤ ਜੀ ਪਾਸ ਆ ਉਸ ਬੀਬੀ ਤੋਂ ਪਿਛਲੀ ਭੁੱਲ ਮੰਨੀ, ਜੋ ਹੋਰ ਵਿਆਹ ਕਰਵਾਉਣ ਦੀ ਲੇਸੋ ਨਾ ਕੀਤੀ ਸੂ। ਸੰਤ ਜੀ ਤੋਂ ਅਰਜ ਕਰ ਭਜਨ ਪੁੱਛ ਲਿਆ ਅਤੇ ਉਸ ਬੀਬੀ ਨੂੰ ਨਾਲ ਲੈ ਗਿਆ। ਅਗਲੇ ਸਾਲ ਬੱਚਾ ਕੁੱਛੜ ਲੈ ਉਹ ਬੀਬੀ ਸਤਿਗੁਰੂ ਜੀ ਦੇ ਰੂਬਰੂ ਆ ਮੱਥਾ ਟੇਕਿਆ ਅਤੇ ਕਿਹਾ, ਸੱਚੇ ਪਾਤਸ਼ਾਹ ਹੋ, ਇਹ ਸਭ ਮਿਹਰ ਸੰਤ ਸੁੰਦਰ ਸਿੰਘ ਜੀ ਭੂਰੀ ਵਾਲਿਆਂ ਦੀ ਹੈ। ਤਾਂ ਸਤਿਗੁਰੂ ਜੀ ਬਚਨ ਕੀਤਾ ਕਿ ਸਤਿਗੁਰੂ ਰਾਮ ਸਿੰਘ ਜੀ ਜੋ ਕਿਹਾ ਹੈ ਮੈਂ ਇਹਨਾਂ ਜਿਹਾ ਅਤੇ ਹੋਰ ਕੋਈ ਸੰਸਾਰ 'ਤੇ ਪੈਦਾ ਹੀ ਨਹੀਂ ਕੀਤਾ। ਇਹ ਵਾਰਤਾ ਸਾਰੀ ਇੱਕ ਸਿੱਖ ਸੁਣਾਈ ਅਤੇ ਕਿਹਾ, ਸਾਧੋ ਦੱਸੋ ਇਸ ਪਰਉਪਕਾਰ ਦਾ ਨਾਮ ਕੀ ਹੈ। ਮੈਂ ਉੱਤਰ ਦਿੱਤਾ ਕਿ ਮੈਂ ਦਇਆ ਰਾਮ ਗੱਦੂਮਲ ਬੰਬਈ ਦੇ ਜੱਜ ਦੀ ਵਾਰਤਾ ਵੀ ਦੀਵਾਨ ਸਿੰਘ ਮਫਤੂਨ ਦੀ ਲਿਖੀ ਪੁਸਤਕ ਹੱਡ ਬੀਤੀਆਂ ਵਿੱਚ ਇੱਜ਼ਤ ਬਲੀ ਦਾਨ ਨਾਮ ਹੇਠ ਪੜ੍ਹੀ ਹੈ। ਉਸਨੇ ਵੀ ਇੱਕ ਬੀਬੀ ਦੀ ਪੱਤ ਪਿੱਛੇ ਜੱਜ ਹੁੰਦੇ ਵੱਖਰੀ ਕੋਠੀ ਲੈ ਰੱਖੀ ਸੀ ਅਤੇ ਉਸ ਬੀਬੀ ਨੇ ਆਪਣੀ ਮਾਤਾ ਨੂੰ ਕੋਲ ਲਿਆ ਰੱਖਿਆ ਸੀ ਅਤੇ ਬਾਅਦ ਕੁਦਰਤੀ ਮੌਤੇ ਮਰਨ ਸਮੇਂ ਮਾਤਾ ਨੂੰ ਦੱਸਿਆ ਸੀ, ਇਸ ਮਹਾਂਪੁਰਖ ਦਇਆ ਰਾਮ ਜੱਜ ਨੇ ਮੇਰੀ ਪੱਤ ਰੱਖਿਆ ਅਤੇ ਪਾਲਣਾ ਖਾਤਰ ਆਪਣੀ ਇੱਜ਼ਤ ਦਾ ਬਲੀਦਾਨ ਹੁਣ ਤੱਕ ਕੀਤੀ ਰੱਖਿਆ ਹੈ। ਤਾਂ ਸੰਸਾਰੀ ਜੀਵਾਂ ਨੂੰ ਪਤਾ ਲੱਗਾ ਕਿ ਇਹ ਪਰਮ ਪਰਉਪਕਾਰ ਵਿਰਲੇ ਪੁਰਸ਼ਾਂ ਦਾ ਧਰਮ ਹੈ। ਸੰਤ ਆਲਾ ਸਿੰਘ, ਇੱਕ ਸਾਧ ਕਿਹਾ, ਨਾਨਕ ਦਾਦਕ ਸਹੁਰੇ ਮੁੱਢ ਕਦੀਮੀ ਯਾਰ, ਗੁਰੂ ਪੀਰ ਸਿੱਖ ਸਾਧ ਨੂੰ ਨਾ ਮੰਨਣ ਇਹ ਚਾਰ। ਇਹ ਲੋਕਾਂ ਦਾ ਕਹਿਣਾ ਠੀਕ ਹੈ ਜਾਂ ਗਲਤ? ਇੱਕ ਹੋਰ ਸਿੱਖ ਨੇ ਕੋਲੋਂ ਕਿਹਾ, ਜਦ ਸਾਧ ਪੂਰਾ ਪਰਖਾਂ ਤੋਂ ਉੱਪਰ ਪਰਮੇਸ਼ਰ ਦੇ ਪੱਖ ਨਾਲ ਪਹੁੰਚ ਜਾਏ ਤਾਂ ਸੋਈ ਹੀ ਹੱਠੀ ਭਾਵੇਂ ਮਨ ਹੱਠ ਕਰ ਮੁਨਕਰ ਰਹੇ, ਨਹੀਂ ਤਾਂ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਅਤੇ ਨਾਮ ਜਪਤ ਚਹੁ ਕੁੰਟੀ ਮਾਨੈ ਵਾਲੇ ਵਾਕ ਪੂਰੇ ਉੱਤਰਦੇ ਹਨ। ਜਿਵੇਂ ਸੰਤਾਲਾ ਸਿੰਘ ਜੀ ਨੂੰ ਸਾਧ ਹੋਇਆ, ਹੁਣ ਥਾਣੇਦਾਰ ਸੱਦਿਆ ਨਗਰ ਦੇ ਥਾਣੇ। ਸੰਤ ਨਾ ਗਏ, ਉਹ ਆਪ ਆਇਆ ਅਤੇ ਸਭ ਬਰਾਦਰੀ ਤੋਂ ਪੁੱਛ ਸੰਤ ਜੀ ਦੀ ਚਰਨੀ ਮੱਥਾ ਟੇਕ ਪਹਿਲੇ ਬਦੀਆਂ ਵਾਲੇ ਕਾਗਜ਼ ਪਾੜ ਗਿਆ ਸੀ ਅਤੇ ਸੰਤ ਜੀ ਨੂੰ ਸਭ ਨਗਰ ਵਰਨਾ ਨੇ ਸੰਤ ਮਨ ਪੂਜਿਆ ਹੈ ਸਦਾ। ਸੰਤ ਰਾਮ ਮੈਂ ਭੇਦ ਕਿਛ ਨਾਹੀ, ਸੰਤ ਕੇਸਰ ਕਿੱਲੀ ਠਾਕਰ ਜੀ ਮਹਾਵੇ ਵਾਲੇ ਮਸਤ ਹੋਏ, ਕਿਸੇ ਕਿਸੇ ਦਿਨ ਗਲੀਆਂ ਵਿੱਚ ਫਿਰਦੇ ਨਗਨ ਅਤੇ ਘਰ ਵੀ ਆਪਣੇ ਆ ਕਹਿੰਦੇ ਨੂੰਹਾਂ ਧੀਆਂ ਨੂੰ, ਬੱਚੀਓ ਅੱਜ ਮੈਂ ਬਾਲ ਰੂਪ ਧਾਰਿਆ ਹੈ। ਸਭ ਲੋਕ ਭੀ ਅਤੇ ਨੂੰਹਾਂ ਧੀਆਂ ਭੀ ਚਰਨੀ ਲੱਗਦੇ ਅਤੇ ਉਹਨਾਂ ਨੂੰ ਮਹਾਂਪੁਰਖ ਮੰਨਦੇ ਸੀ। ਮੈਂ ਅਰਜ਼ ਕੀਤੀ, ਸਾਧੋ ਮੈਂ ਸੰਤ ਚਵਿੰਡੇ ਵਾਲਿਆਂ ਕੇਸਰ ਸਿੰਘ ਜੀ ਦੀ ਸਿਫਤ ਅਤੇ ਸੰਗਤ ਦਰਸ਼ਨ ਬਹੁਤ ਕੀਤਾ ਹੈ। ਚਵਿੰਡੇ ਮੇਰੀ ਭੈਣ ਸੀ। ਮੇਰੇ ਵੇਖਣ ਦੀ ਗੱਲ ਏ, ਸੰਤਾਂ ਨੂੰ ਸਭ ਪਰਿਵਾਰ ਅਤੇ ਪਿੰਡ ਕੀ ਪਰਗਣਾ ਪੰਥ ਸਾਧ ਮੰਨਦਾ ਸੀ। ਇੱਥੋਂ ਤੱਕ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਕਈ ਵਾਰ ਕਹਿੰਦੇ ਸੀ, ਮੇਰੀ ਸਤਿਗੁਰੂ ਰਾਮ ਸਿੰਘ ਜੀ ਤੋਂ ਉੱਤਰ ਕੇ ਸੰਤਾਂ ਚਵਿੰਡੇ ਵਾਲਿਆਂ 'ਤੇ ਸ਼ਰਧਾ ਪੂਰੀ ਟਿਕੀ ਹੈ ਅਤੇ ਸੰਤ ਰਾਮ ਮੈਂ ਭੇਦ ਕਿਛ ਨਾ ਹੀ ਮੰਨਦਾ ਹਾਂ। ਗ੍ਰਸਤ ਕਾ ਫਾਸਾ। ਮੈਂ ਕਿਹਾ, ਸੰਤ ਜਗਤ ਸਿੰਘ ਜੀ ਖੰਡੂਵਾਲੀਏ ਜੋ ਹੁਣ ਝੱਲੀ ਪਟਿਆਲੇ ਰਹਿੰਦੇ ਹਨ, ਮੈਂ ਖੰਡੂਵਾਲੀ ਜਾ ਰਹਿ ਕੇ ਵੇਖਿਆ ਸੀ। ਮੇਰੀ ਉੱਥੇ ਮਾਸੀ ਸੀ। ਸੰਤ ਜੀ ਨੂੰ ਨਗਰ ਅਤੇ ਭਰਾ ਪਰਿਵਾਰ ਸਭ ਸੰਤ ਮੰਨਦੇ ਸਨ ਅਤੇ ਹੁਣ ਤੱਕ ਮੰਨਦੇ ਹਨ। ਇੱਕ ਸਿੱਖ ਬਚਨ ਕੀਤਾ, ਸੰਤ ਫਤਿਹ ਸਿੰਘ ਜੀ ਮਾਛੀ ਕੇ ਜ਼ਿਲ੍ਹਾ ਸ਼ੇਖੂਪੁਰੇ ਤੋਂ ਉਰਲੇ ਸਟੇਸ਼ਨ ਵਾਲੇ ਸੁਣਿਆ ਹੈ। ਸਾਧਾਂ ਜਦ ਉਹਨਾਂ ਦੀ ਸੇਵਾ ਭਗਤੀ ਆਸ਼ਕੀ ਵੇਖੀ ਤਾਂ ਕਿਹਾ, ਤੇਰਾ ਆਨੰਦ ਕਾਰਜ ਕਰੀਏ, ਕੁਝ ਸੁਖੱਲਾ ਹੋ ਜਾਵੇਗਾ। ਹੁਣ ਇਕੱਲਾ ਹੀ ਹੈ ਤਾਂ ਫਤਿਹ ਸਿੰਘ ਜੀ ਕਿਹਾ, ਸੰਤ ਜੀ ਹੁਣ ਅੰਮ੍ਰਿਤ ਰਸ ਛੱਡ ਕੇ ਜੱਗੜ ਕੀ ਖਾਣਾ ਹੈ? ਉਹ ਕੀ ਰਸ ਏ ਜਿਸ ਨੇ ਗ੍ਰਸਤ ਨੂੰ ਜੱਗੜ ਕਿਹਾ ਹੈ? ਤਾਂ ਦੂਜੇ ਸਾਧੂ ਕਿਹਾ, ਹਰ ਰਸ ਕਾ ਤੂੰ ਚੱਖ ਹੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਆਦ ਗ੍ਰੰਥ ਸਾਹਿਬ 'ਤੇ ਜੋ ਵਾ ਰਸ ਕੇ ਚਸ ਕੇ ਰਸ ਹੈ, ਅਤੇ ਉਹ ਭੂਲ ਨਾ ਕਾਲ ਫੰਦਾ ਫਸ ਹੈ। ਦਸਮ ਗ੍ਰੰਥ ਵਿੱਚ ਜੋ ਲਿਖਿਆ ਹੈ ਉਹ ਸੋ ਰਸ ਹੈ। ਅਤੇ ਦੂਜੇ ਸਾਧ ਕੋਲੋਂ ਕਿਹਾ, ਮੈਂ ਸਤਿਗੁਰੂ ਜੀ ਦੀ ਕਿਰਪਾ ਨਾਲ ਇਹ ਰਸ ਵੇਖਿਆ ਹੈ। ਜਿਹੇ ਰਸ ਵਿਸਰ ਗਏ ਰਸ ਔਰ, ਜਦੋਂ ਮਨ ਪੂਰੇ ਸ਼ਬਦ ਦੇ ਰਸ ਵਿੱਚ ਗੁੱਧਾ ਮਗਨ ਹੋਵੇ ਤਾਂ ਕਾਮ ਕ੍ਰੋਧ ਆਦਿ ਨਹੀਂ ਪਾਉਂਦੇ। ਅਤੇ ਜਦੋਂ ਜਾਪਦਾ ਏ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੋਣ ਨਾ ਪਾਈਏ ਰਾਮ ਕੇ ਦਾਸਾ। ਪਾਸੋਂ ਇੱਕ ਸਾਧੂ ਕਿਹਾ, ਐਸਾ ਹੁਣ ਵੀ ਕੋਈ ਸਾਧੂ ਹੈ ਜੋ ਗ੍ਰਸਤ ਰਸ ਤਿਆਗ ਨਾਮ ਰਸ ਵਿੱਚ ਰੁੱਝਾ ਹੋਵੇ ਅਤੇ ਗ੍ਰਸਤ ਰਸ ਮਿਲਦੇ ਤਿਆਗੇ ਹੋ ਸੂ? ਮੈਂ ਅਰਜ਼ ਕੀਤੀ, ਸੰਤ ਹਰਬੰਸ ਸਿੰਘ ਜੀ ਸੁਨਿਆਰੇ ਸਿੱਖ ਸੂਬਾ ਵਰਿਆਮ ਸਿੰਘ ਜੀ ਦੀ ਸੰਗਤ ਤੋਂ ਸੁਧਰੇ ਹੋਏ ਜੱਗ ਮਲੇਰੇ ਰਹਿੰਦੇ ਹਨ। ਜਦ ਉਹ ਨਾਮ ਵੱਲ ਲੱਗੇ ਸੀ ਅਤੇ ਸੰਤਾਂ ਦੀ ਸੇਵਾ ਕਰ ਸੇਵਾ ਅਤੇ ਭਜਨ ਬਾਣੀ ਦਾ ਰਸ ਉਹਨਾਂ ਨੂੰ ਪਾਇਆ ਸੀ, ਉਦੋਂ ਜੋਬਨਵਾਨ ਚਿੱਟੇ ਗੋਰੇ ਜਾਣ ਇੱਕ ਸਿੱਖ ਮੋਗੇ ਦੇ ਸੁਨਿਆਰੇ ਕਿਸ਼ਨ ਸਿੰਘ ਦੋ ਸੂਰਤਵਾਨ ਧੀਆਂ ਸੂਬਾ ਜੀ ਸਾਹਮਣੇ ਖਿਲਾਰ ਕਿਹਾ ਸੀ ਕਿ ਹਰਬੰਸ ਸਿੰਘ ਨੂੰ ਕਹੋ, ਜਿਹੜੀ ਚਾਹਵੇ ਮੈਂ ਉਸੇ ਦਾ ਆਨੰਦ ਇਸ ਨਾਲ ਕਰ ਦਿੰਦਾ ਹਾਂ। ਤਾਂ ਹਰਬੰਸ ਸਿੰਘ ਹੱਥ ਜੋੜ ਉੱਤਰ ਦਿੱਤਾ ਸੀ, ਸੂਬਾ ਜੀ ਮੈਂ ਤਾਂ ਸੇਵਾ ਸਾਧਾਂ ਦੀ ਅਤੇ ਗੁਰੂ ਦੇ ਨਾਮ ਦਾ ਰਸ ਲੈਣ ਲਈ ਸਿੱਖ ਹੋਇਆ ਹਾਂ, ਨਹੀਂ ਤਾਂ ਮੇਰਾ ਕੁਟੰਬ ਸਭ ਸੁਨਿਆਰਾ ਹੀ ਏ। ਕੁਝ ਸਾਲਾਂ ਬਾਅਦ ਸਮੇਂ ਸਮੇਂ ਸੇਖਵਾਂ ਦੇ ਸਿੱਖਾਂ ਲੋਹੀਆਂ ਵਾਲੇ ਅਤੇ ਬੈਂਕਿਆਂ ਦੇ ਸੁਨਿਆਰੇ ਸਿੱਖਾਂ ਵੀ ਕਿਹਾ, ਪਰ ਹਰਬੰਸ ਸਿੰਘ ਨਾ ਮੰਨਿਆ ਅਤੇ ਕਿਹਾ ਕਿ ਮੈਂ ਨਾਮ ਰਸ ਲੈ ਬਿਹੰਗਮੀ ਦਾ ਆਨੰਦ ਹੀ ਲੈਣਾ ਹੈ। ਅਤੇ ਵੇਖ ਲਓ ਅਜੇ ਉਸੇ ਰਸ ਵਿੱਚ ਬੇਮਥਾਜ ਆਨੰਦੀ ਰਾਜ ਸੂਬਾ ਜੀ ਦੇ ਡੇਰੇ ਨੇੜੇ ਵੱਖਰੀ ਕੁਟੀਆ ਵਿੱਚ ਮਗਨ ਹੋ ਮਾਣਦਾ ਹੈ, ਪਰ ਕਹਿੰਦਾ ਹੈ ਇਹ ਨਾਮ ਰਸ ਜਿਸ ਨੂੰ ਕਿਰਪਾ ਕਰੇ ਤਿਸ ਨਾਮ ਧਨ ਦੇ, ਸਤਿਗੁਰੂ ਹੀ ਬਚਾਈ ਰੱਖਦਾ ਹੈ, ਜੀ ਦੀ ਕੋਈ ਵਾਹ ਨਹੀਂ। ਇਹ ਸੁਣ ਸਭ ਸਾਧਾਂ ਕਿਹਾ, ਉਹ ਆ ਰਸ ਮਹਿ ਮਗਨ ਹੋਤ ਕਿਰਪਾ 'ਤੇ, ਜੋ ਗੁਰਵਾਕ ਹੈ ਠੀਕ ਐਸੇ ਸਾਧਾਂ 'ਤੇ ਹੀ ਘਟਦਾ ਹੈ। ਇਹ ਸੰਤ ਗੋਸ਼ਟ ਚੁਚਾਲ ਹੋਈ ਸੀ। ਬਸੰਤ ਦੇ ਮੇਲੇ 'ਤੇ ਮੈਂ ਇਸੇ ਖੋਜ ਹਿੱਤ ਉੱਥੇ ਸਾਂ। ਜਿਵੇਂ ਸਤਿਗੁਰੂ ਰਾਮ ਸਿੰਘ ਜੀ ਸਮੇਂ ਸਿੱਖੀ ਵਿੱਚ ਤਿਆਗ ਕੁਰਬਾਨੀ ਰੀਝ 'ਤੇ ਚਾਹ ਸੀ, ਜਿਨ੍ਹਾਂ ਨਾਲ ਸਿੱਖਾਂ ਕੁਰਬਾਨੀਆਂ ਦਿੱਤੀਆਂ, ਅਤੇ ਅੰਗਰੇਜ਼ ਦਾ ਬਾਈਕਾਟ ਨਿਭਾਇਆ ਅਤੇ ਵਿਦੇਸ਼ੋਂ ਜਾ ਸਤਿਗੁਰੂ ਜੀ ਦੇ ਦਰਸ਼ਨ ਕਰ ਹੁਕਮਨਾਮੇ ਲਿਆਂਦੇ। ਜਿਵੇਂ ਗੁਰੂ ਹਰੀ ਸਿੰਘ ਜੀ ਦੇ ਸਮੇਂ ਸਮਾਈ ਅਤੇ ਭਜਨ ਦੀ ਕਮਾਈ ਅਤੇ ਗੁਪਤੀ ਤੌਰ ਆਜ਼ਾਦੀ ਦੀ ਲਗਨ ਹਿੱਤ ਯਤਨ ਅਤੇ ਉਸੇ ਬਾਈਕਾਟ ਗੋਰੇ ਦੇ ਨੂੰ ਨਿਭਾਇਆ। ਸਖਤੀਆਂ ਬੰਦਿਸ਼ਾਂ ਆਪਣੇ ਬੇਗਾਨੇ ਸਭ ਦੀਆਂ ਖਿਲਾਫੀਆਂ ਸਹੇ। ਤਿਵੇਂ ਸਤਿਗੁਰੂ ਪ੍ਰਤਾਪ ਸਿੰਘ ਜੀ ਸਮੇਂ ਸ਼ਬਦੀ ਜਥਿਆਂ ਰਾਹੀਂ ਨਾਮਧਾਰੀ ਪੰਥ ਦਾ ਪ੍ਰਚਾਰ ਹਰ ਜ਼ਿਲ੍ਹੇ ਪਿੰਡ ਵਿੱਚ ਢੋਲਕ ਛੈਣਿਆਂ ਦੀ ਗੜਗੱਜ ਸੱਜ ਧੱਜ ਨਾਲ ਕੀਤਾ ਗਿਆ। ਉਹ ਸਮਾਂ ਮੈਂ ਆਪ ਅੱਖੀਂ ਡਿੱਠਾ ਹੈ। ਜਥੇ ਢੋਲਕ ਵਜਾ ਕੇ ਦੁੱਧ ਚਿੱਟੇ ਹੰਸਾਂ ਦੀ ਤਰ੍ਹਾਂ ਦੇ ਬਾਣੇ ਸਜਾ ਕੇ ਆਉਣਾ ਅਤੇ ਸਭ ਨਗਰ ਦੇ ਕੂਕਿਆਂ ਮਾਈ ਭਾਈ ਬੱਚਿਆਂ ਅੱਗੋਂ ਜਾ ਚਰਨੀ ਹੱਥ ਲਾਉਣੇ, ਦੀਵਾਨ ਲੱਗਣਾ ਅਤੇ ਹੋਰ ਕਈ ਖੁੱਲ੍ਹੇ ਘਰਾਂ ਸਿੱਖ ਨਾਮਧਾਰੀ ਸੱਜ ਜਾਣਾ। ਸ਼ਾਦੀਆਂ 'ਤੇ ਵੀ ਇਸੇ ਤਰ੍ਹਾਂ ਸ਼ਬਦ 'ਤੇ ਪ੍ਰਚਾਰ ਹੋਣਾ ਅਤੇ ਸਿੱਖਾਂ ਦਾ ਦਰਸ਼ਨ ਕਰ ਸਭ ਨੇ ਮੋਹਿਆ ਜਾਣਾ।